ಸತ್ನಾಮ ಶ್ರೀ ವಾಹಿ ಗುರು ಸಾಹಿಬ ಜೀ ದೇವ ಗಂಧಾರಿ ಮಹಲ್ಲಾ ಪಂಜವಾ ಸ್ಯೋಕಾರ ಉಲ್ಟೀ ರೇ ಝೂಠ ಕೀ ರೇ ಝೂಠ ಪರೀತ ಶುಟಕೀ ರೇ ಮನ ಶುಟಕೀ ರೇ ಸಾಕತ ಸಂಗ ನಾ ಶುಟಕೀ ರೇ ಉಲ್ಟೀ ರೇ ಮನ ಉಲ್ಟೀ ರೇ ಸಾಕತ ಸ್ಯೋಕಾರ ಉಲ್ಟೀ ರೇ ಝೂಠ ಕೀ ರೇ ಝೂಠ ಪರೀತ ಶುಟಕೀ ರೇ ಮನ ಶುಟಕೀ ರೇ ಸಾಕತ ಸಾಂಗ ನಾ ಶುಟಕೀ ರೇ ರಹಾವೋ ಜ್ಯೋ ಕಾಜರ ಪರ ಮಂದರ ರಾಖೋ ಜೋ ಪೈಸಾ ಕಾಲೂ ಖೀರೇ ದೂರ ಹೋಈ ತೇ ಭಾಗ ಗಯೋ ಹೈ ಜಿಸ ಗುರ ಮಿಲ್ ಶುಟಕೀ ತ್ರಿಕುಟೀ ರೇ ಮಾಂಗೋ ದಾನ ಕೃಪಾಲ ಕೃಪಾ ನಿಧ ಮೇರಾ ಮುಖ ಸಾಕತ ಸಂಗ ನಾ ಜುಟ ಸೀ ರೇ ಜನ ನಾನಕ ದಾಸ ದಾಸ ಕೋ ಕರಿಯೋ ಮೇರಾ ಮೂಡ ಸಾಧ ಪಗಾ ಹೇಠ ರುಲ ಸೀ ರೇ ಮಾಂಗೋ ದಾನ ಕೃಪಾಲ ಕೃಪಾ ನಿಧ ಮೇರಾ ಮುಖ ಸಾಕತ ಸಂಗ ನಾ ಜುಟ ಸೀ ರೇ ಜನ ನಾನಕ ದಾಸ ದಾಸ ಕೋ ಕರಿಯೋ ಮೇರಾ ಮೂಡ ಸಾಧ ಪಗಾ ಹೇಠ ರುಲ ಸೀ ರೇ ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਗੁਰਗੱਦੀ ਤੇ ਸੁਭਾਈਮਾਨ ਸ਼ਤਰ ਚਵਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੀਆਂ ਆਏ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ ਹੈ। ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 535 ਅੰਗ ਤੋਂ ਆਰੰਭ ਹੋ ਕੇ 536 ਅੰਗ ਤੇ ਸੰਪੂਰਨ ਹੁੰਦਾ। ਸਾਹਿਬ ਰਹਿਮਤ ਕਰਨ ਇਸ ਪਾਵਨ ਸ਼ਬਦ ਦੇ ਆਧਾਰ ਤੇ ਜੀਵਨ ਦਾ ਜੀਣਾ ਬਣ ਆਏ, ਧਰਮ ਦੇ ਮਾਰਗ ਤੇ ਚੱਲ ਸਕੀਏ, ਆਪਣਾ ਜੀਵਨ ਸਫਲਾ ਹੋਵੇ। ਸਾਹਿਬ ਰਹਿਮਤ ਕਰਨ ਆਓ, ਪਾਵਨ ਸ਼ਬਦ ਵਿਚਾਰ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤ ਮਗਰ ਚੱਲੀ ਗਏ ਆਪਣੇ ਮਨ ਦੇ ਮਗਰ ਨਹੀਂ ਸਾਕਤ ਮਨੁੱਖਾਂ ਦੇ ਮਗਰ ਨਹੀਂ, ਔਗਣ ਵਿਕਾਰੀ ਜੀਵਨ ਦੀ ਤਰ੍ਹਾਂ ਜੀਣਾ ਨਹੀਂ। ਇਸ ਕਰਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਉਲਟੀ ਵੇ ਮਨ ਉਲਟੀ ਵੇ, ਸਾਕਤ ਸਿਓ ਕਰ ਉਲਟੀ ਵੇ।
ਝੂਠਾ ਕੀਰੇ ਝੂਠ ਪਰੀਤ, ਛੁੱਟ ਕੀਰੇ ਮਨ ਛੁੱਟ ਕੀਰੇ।
ਝੂਠੇ ਕੀ ਝੂਠ ਪ੍ਰੀਤ ਹੈ, ਝੂਠਿਆਂ ਬੰਦਿਆਂ ਨਾਲ ਕੀਤਾ ਪਿਆਰ ਵੀ ਸੱਚਾ ਨਹੀਂ ਹੈ, ਉਹ ਝੂਠਾ ਪਿਆਰ ਹੈ ਅਤੇ ਉਹ ਝੂਠਾ ਪਿਆਰ ਸਦਾ ਨਿਭਦਾ ਨਹੀਂ ਹੈ। ਉਹ ਹਜ਼ੂਰ ਕਹਿੰਦੇ ਨੇ ਇੱਕ ਦਿਨ ਛੁਟਕ ਜਾਂਦਾ ਹੈ, ਉਹ ਟੁੱਟ ਜਾਂਦਾ ਹੈ। ਮਨਮੁੱਖਾਂ ਤੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਬੰਦ। ਜਿੱਚਰ ਪਹਿਨਣ ਖਾਮਲੇ ਪਿੱਚਰ ਰੱਖਣ ਗੰਢ, ਜਿੱਤ ਦਿਨ ਕਿਛ ਨਾ ਹੋਵੇ ਤਿੱਤ ਦਿਨ ਬੋਲਣ ਗੰਧ। ਉਹਨਾਂ ਦਾ ਖਾਣ ਪੀਣ ਦਾ ਪਿਆਰ ਹੈ, ਸਵਾਰਥ ਦਾ ਪਿਆਰ ਹੈ, ਉਹ ਪਿਆਰ ਟੁੱਟ ਜਾਂਦਾ ਕਿਉਂਕਿ ਜਿਸ ਸੰਸਾਰਿਕ ਪ੍ਰੀਤ ਵਿੱਚ ਕੋਈ ਸਵਾਰਥ ਛੁਪਿਆ, ਉਹ ਸਵਾਰਥ ਪੂਰਾ ਨਾ ਹੋਇਆ ਤੇ ਸਮਝ ਲੈਣਾ ਪਿਆਰ ਟੁੱਟ ਗਿਆ। ਇਸ ਕਰਕੇ ਸਾਹਿਬ ਕਹਿੰਦੇ ਨੇ ਤੂੰ ਸਾਕਤ ਨਾਲ ਪਿਆਰ ਨਾ ਕਰ, ਗੁਰਮੁਖ ਸੋ ਕਰ ਦੋਸਤੀ, ਸਤਿਗੁਰ ਸੋ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਨਿਤ। ਇਹ ਭਲਿਆ ਉਹਨਾਂ ਸਾਕਤ ਮਨੁੱਖਾਂ ਨਾਲ ਪਿਆਰ ਕਰਨ ਦੀ ਦਸ਼ਾ ਇੱਕ ਅਜੀਬ ਵਰਣਨ ਕਰਦਾ। ਉਹ ਕਹਿੰਦਾ ਆਗ ਕੇ ਪਾਸਾ ਜਾ ਕਰ ਅਗਰ ਬੈਠੋਗੇ ਤੁਮ, ਉੱਠੋਗੇ ਏਕ ਦੋ ਜਾਮਨ ਬੁਲਾ ਕਰ ਤੁਮ, ਗਦੇ ਸੇ ਕਰੋਗੇ ਦੋਸਤੀ, ਉਹ ਪਿਆਰ ਸੇ ਮੂੰਹ ਪੇ ਮਾਰੇਗਾ ਤੁਮ। ਇਹ ਭਲਿਆ ਉਹਨਾਂ ਮਨੁੱਖਾਂ ਨਾਲ ਅਗਰ ਪਿਆਰ ਕਰਾਂਗੇ, ਉਹਨਾਂ ਕੋਲ ਜੋ ਹੈ ਉਹ ਪੱਲੇ ਵਿੱਚ ਪਏਗਾ, ਉਹ ਝੂਠੇ ਨੇ ਉੱਥੇ ਝੂਠ ਪੱਲੇ ਵਿੱਚ ਪਏਗਾ। ਇਸ ਕਰਕੇ ਉਹ ਪਿਆਰ ਟੁੱਟ ਜਾਂਦਾ। ਇਸ ਕਰਕੇ ਸਾਹਿਬ ਕਹਿੰਦੇ ਨੇ ਸਾਕਤ ਨਾਲ ਪ੍ਰੀਤ ਨਾ ਕਰ, ਉਹ ਇੱਕ ਦਿਨ ਛੁਟਕ ਜਾਂਦਾ ਹੈ ਜੀ।
ਸਾਕਤ ਸੰਗ ਨਾ ਛੁਟਕੀ ਰੇ।
ਹੁਣ ਹਜ਼ੂਰ ਕਹਿੰਦੇ ਨੇ ਸਾਕਤ ਦਾ ਸੰਗ ਕੀਤਿਆਂ ਜੇ ਆਖੇ ਔਗਣ ਛੁੱਟ ਜਾਣ, ਤੇ ਸਾਕਤ ਦੇ ਸੰਗ ਕੀਤਿਆਂ ਤੇਰੇ ਔਗਣ ਨਹੀਂ ਛੁੱਟਣੇ, ਸਾਕਤ ਦੇ ਸੰਗ ਕੀਤਿਆਂ ਜੰਮ ਦਾ ਰਾਹ ਨਹੀਂ ਛੁੱਟਣਾ, ਸਾਕਤ ਦੇ ਸੰਗ ਕੀਤਿਆਂ ਤੇਰੇ ਜੀਵਨ ਵਿੱਚ ਧਰਮ ਦੇ ਮਾਰਗ ਵੱਲ ਕਦਮ ਵਧਣੇ ਨਹੀਂ, ਤੇ ਔਗਣ ਵਿਕਾਰਾਂ ਤੋਂ ਤੇਰਾ ਖਹਿੜਾ ਛੁੱਟਣਾ ਨਹੀਂ। ਇਸ ਕਰਕੇ ਭਗਤ ਕਬੀਰ ਜੀ ਨੇ ਸਲੋਕ ਭਗਤ ਕਬੀਰ ਜੀ ਕੇ ਦੀ ਬਾਣੀ ਵਿੱਚ ਬਹੁਤ ਸੁੰਦਰ ਢੰਗ ਨਾਲ ਬਿਆਨ ਕੀਤਾ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਾ ਜਾਈਐ ਭਾਗ, ਦਾਸਨ ਕਾਰੋ ਪਰਸੀਐ ਤਾਂ ਕੱਛ ਲਾਗੈ ਬਾਗ, ਸਾਕਤ ਦਾ ਸੰਗ ਨਾ ਕਰੀ ਦੂਰੋਂ ਹੀ ਦੌੜ ਜਾਏ। ਹਜ਼ੂਰ ਇੱਕ ਥਾਂ ਤੇ ਫਰਮਾਨ ਕਰਦੇ ਨੇ ਮਨਮੁੱਖਾਂ ਨਾਲੋਂ ਟੁੱਟੀਆਂ ਭਲੀ, ਮਨੁੱਖਾਂ ਨਾਲ ਗੰਦੀ ਭਲੀ ਨਹੀਂ, ਉਹਨਾਂ ਨਾਲ ਪਿਆਰ ਪਾਇਆ ਭਲਾ ਨਹੀਂ। ਅਗਰ ਕਿਸੇ ਥਾਂ ਤੇ ਇੰਜ ਲੱਗੇ ਵੀ ਜੇ ਮੈਂ ਇਹਦਾ ਸਾਥ ਨਾ ਦਿੱਤਾ ਮੇਰਾ ਰਿਸ਼ਤਾ ਟੁੱਟ ਜਾਏਗਾ, ਮੇਰੀ ਦੋਸਤੀ ਟੁੱਟ ਜਾਏਗੀ, ਤੇ ਸਾਹਿਬ ਕਹਿੰਦੇ ਨੇ ਉਹ ਗੰਢੀ ਭਲੀ ਦੀ ਉਹ ਟੁੱਟੀ ਭਲੀ ਹੈ, ਮਨਮੁੱਖਾਂ ਨਾਲੋਂ ਟੁੱਟੀਆਂ ਭਲੀ ਜਿੰਨਾ ਮਾਇਆ ਮੋਹ ਪਿਆਰ। ਇਸ ਕਰਕੇ ਸਾਕਤ ਦਾ ਸੰਗ ਛੁਟਕ ਜਾਂਦਾ ਹੈ ਉਹਨਾਂ ਦਾ ਪਾਇਆ ਪਿਆਰ, ਪਰ ਸਾਕਤ ਦੇ ਸੰਗ ਵਿੱਚ ਛੁਟਕਦਾ ਨਹੀਂ ਹੈ ਤੇਰਾ ਔਗਣ ਵਿਕਾਰਾਂ ਦਾ ਅੰਦਰਲਾ ਜੀਵਨ। ਇਸ ਕਰਕੇ ਆਪਣੇ ਜੀਵਨ ਨੂੰ ਸਾਕਤ ਦੇ ਸੰਗ ਵਿੱਚ ਬਤੀਤ ਨਾ ਕਰ, ਭਲਿਆਂ ਦੇ ਸੰਗ ਵਿੱਚ ਜੀਵਨ ਬਤੀਤ ਕਰ ਜੀ।
ਰਹਾਉ
ਸ਼ਬਦ ਦਾ ਕੇਂਦਰੀ ਭਾਵ ਦਾ ਇਸ਼ਾਰਾ ਰਹਾਉ ਦੀ ਪੰਕਤੀ ਰਾਹੀਂ ਸਤਿਗੁਰੂ ਕਰਦੇ ਆ, ਅੱਗੋਂ ਫਰਮਾਨ ਕਰਦੇ ਹਨ ਜੀ।
ਜੋ ਕਾਜਰ ਘਰ ਮੰਦਰ ਰੱਖੇ, ਜੋ ਪੈਸਾ ਕਾਲੂ ਖੀਰੇ।
ਜਿਵੇਂ ਕਿਸੇ ਘਰ ਵਿੱਚ ਕਾਲਖ ਹੀ ਕਾਲਖ ਭਰੀ ਹੋਵੇ, ਜੋ ਕਾਜਰ ਕਾਜਲ ਕਾਲਖ ਉਸ ਮੰਦਰ ਵਿੱਚ ਯਾਨੀ ਉਸ ਘਰ ਵਿੱਚ ਪ੍ਰਵੇਸ਼ ਕੀਤੇ ਆ, ਸਾਰੇ ਦਾ ਸਾਰਾ ਸਰੀਰ ਕੱਪੜੇ ਚਿਹਰਾ ਹੱਥ ਪੈਰ ਕਾਲੇ ਹੀ ਕਾਲੇ ਹੋ ਜਾਂਦੇ ਨੇ। ਜਿਉਂ ਕਾਜਰ ਪਰ ਮੰਦਰ ਰੱਖਿਓ, जो पैसा कालोखी रे उस काजल वाले घर विच जेड़ा अंदर वड़ेगा वो काला ही काला हो जाएगा। कबीर, जग काजल की कोठड़ी अंध परे कुछ माहे, हां बलहारी तिनको तैस जे नेकस जाहे। कहंदे ने मैं देखिया भगत कबीर जी कहंदे ने ए संसार कजल दी कोठड़ी है, भाव इथे अखां कालियां पर रूप वल गईयां, इथे कन काले निंदा वल गए, इथे रसना काली स्वादिष्ट पदार्थां दी रसक लब विच पै गई ते लब दे नाल नाल रसना झूठ बोलन लग गई, इथे हथां दी किरत भैड़ी हो गई, ओ हथ काले इथे पैरां दे चलना गलत दिशा वल हो गया, पैर काले अंदर दी सुरत औगण विकारां विच दौड़दी गई, ਇਹ ਸਮਝ ਰਹਿਣਾ ਅੰਦਰੋਂ ਦੀ ਮਨ ਕਾਲਾ ਬਾਹਰੋਂ ਸਰੀਰ ਦੀ ਕਿਰਤ ਕਾਲੀ। ਇਸ ਸੰਸਾਰ ਵਿੱਚ ਕਹਿੰਦੇ ਨੇ ਇਹ ਕਾਲਖ ਹੀ ਕਾਲਖ ਭਰੀ ਪਈ ਹੈ ਜਿਹੜਾ ਇਸ ਦੁਨੀਆਂ ਦੇ ਵਿਚਾਰਾਂ ਵਿੱਚ ਪ੍ਰਵੇਸ਼ ਕਰ ਜਾਂਦਾ। ਇੱਥੇ ਘਰ ਤੋਂ ਮੁਰਾਦ ਕੀ ਹੈ, ਇੱਥੇ ਮੰਦਰ ਤੋਂ ਮੁਰਾਦ ਕੀ ਹੈ, ਜਿਹੜਾ ਇਸ ਸੰਸਾਰ ਦੇ ਵਿਚਾਰਾਂ ਵਿੱਚ ਪ੍ਰਵੇਸ਼ ਕਰ ਗਿਆ, ਸਮਝ ਲੈਣਾ ਉਸ ਦਾ ਜੀਵਨ ਵਿਚਾਰਾਂ ਦੇ ਰੂਪ ਵਿੱਚ ਅੰਦਰ ਦੀ ਸੁਰਤ ਦੀ ਚੇਤਨਾ ਰੂਪ ਵਿੱਚ ਕਾਲਖ ਹੀ ਕਾਲਖ ਭਰ ਗਈ। ਜ਼ਿੰਦਗੀ ਪਵਿੱਤਰ ਚਾਹੀਦੀ ਸੀ, ਮੈਲੀ ਨਹੀਂ ਸੀ ਚਾਹੀਦੀ। ਇੱਥੇ ਜੀਵਨ ਨਿਰਮਲ, ਬਾਹਰੋਂ ਨਿਰਮਲ ਜੀਵਨ ਚਾਹੀਦਾ ਸੀ। ਇੱਥੇ ਜੀਵੋਂ ਦੀ ਮੈਲਾ ਤੇ ਬਾਹਰੋਂ ਵੀ ਮੈਲਾ ਜੀਵਨ ਬਣ ਗਿਆ। ਇਸ ਕਰਕੇ ਸਾਹਿਬ ਕਹਿਣ ਲੱਗੇ ਭਲਿਆ ਇਸ ਕਾਜਲ ਦੀ ਕੋਠੜੀ ਵਿੱਚ ਨਾ ਪ੍ਰਵੇਸ਼ ਕਰ। ਕਾਜਲ ਕੋਠ ਮੈਂ ਭਈ ਨਕਾਰੀ ਨਿਰਮਲ ਬਰਨ ਬਣਿਓ ਰੀ, ਮਹਾਂ ਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਣਿਓ ਰੀ। ਹਜ਼ੂਰ, ਆਸਾ ਮਹੱਲਾ ਪੰਜਵਾਂ ਦੇ ਇਸ ਸ਼ਬਦ ਵਿੱਚ ਫਰਮਾਨ ਕਰਦੇ ਤੇ ਬੰਦੇ ਇਸ ਸੰਸਾਰ ਦੇ ਕਾਲਖ ਭਰੇ ਜੀਵਨ ਵੱਲ ਜਦੋਂ ਝਾਤ ਮਾਰੀ ਤੇ ਫਿਰ ਸਾਰਾ ਜੀਵਨ ਔਗਣ ਵਿਕਾਰਾਂ ਵਿੱਚ ਬਤੀਤ ਹੋ ਕੇ ਕਾਲਖ ਨਾਲ ਭਰ ਗਿਆ, ਤੇ ਜਿਨ੍ਹਾਂ ਨੇ ਇਸ ਮਹਾਂ ਮੰਤਰ ਦੇ ਹਿਰਦੈ ਬਸੇ ਦਾ ਮਾਰਗ ਅਪਣਾ ਲਿਆ, ਬਸ ਉਹ ਅਚਰਜ ਨਾਮ ਨੇ ਜੀਵਨ ਨੂੰ ਅਚਰਜ ਕਰ ਦਿੱਤਾ। ਤੇ ਇਹ ਦਾਵਾ ਅਗਲ ਬਹੁਤ ਤ੍ਰਿਮ ਜਾਲੇ ਕੋਈ ਹਰਿਆ ਬੂਟ ਰਹੇ ਦੀ ਐਸੋ ਸਮਰੱਥ ਬਰਨ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹੋ ਰੀ। ਕਾਜਰ ਕੋਠ ਮੈਂ ਪਹੀ ਨਕਾਰੀ ਨਿਰਮਲ ਬਰਨ ਬਣਿਓ ਰੀ, ਮਹਾਂ ਮੰਤਰ ਗੁਰ ਹਿਰਦਾ ਬਸਿਓ ਅਚਰਜ ਨਾਮ ਸੁਣਿਓ ਦੀ। ਕਹਿੰਦੇ ਨੇ ਸੰਸਾਰ ਵਿੱਚ ਦੇਖਿਆ ਇੱਥੇ ਤੇ ਦਾਵਾ ਅਗਲ ਲੱਗੀ ਹੋਈ ਹੈ। ਮੈਂ ਇੱਕ ਬੇਨਤੀ ਕਰ ਦੇਵਾਂ, ਬਾਹਰ ਮਹਾਮਾਰੀ ਆ ਜਾਏ, ਭਿਆਨਕ ਬਿਮਾਰੀ ਆ ਜਾਏ, ਅਗਾਂਹ ਤੋਂ ਅਗਾਂਹ ਮਾਰਦੀ ਜਾਏ। ਹਜ਼ੂਰ ਕਹਿੰਦੇ ਨੇ ਮੈਂ ਇਸ ਜੰਗਲ ਵੱਲ ਝਾਤ ਮਾਰੀ, ਜਿਵੇਂ ਕਿਸ ਜੰਗਲ ਵਿੱਚ ਦਾਵਾ ਨਾਲ ਅਗਨ ਲੱਗ ਜਾਂਦੀ ਹੈ, ਦਾਵਾ ਅਗਨ ਬਹੁਤ ਤ੍ਰਿਣ ਜਾਲੇ। ਇਹ ਬੇਨਤੀ ਕਰਾਂਗਾ, ਇੱਕ ਹੈ ਜਠਰਾ ਅਗਨ ਜੋ ਮਾਂ ਦੇ ਪੇਟ ਵਿੱਚ ਰਹਿੰਦੀ ਹੈ, ਹਰ ਮਨੁੱਖ ਦੇ ਪੇਟ ਵਿੱਚ ਹੈ। ਇੱਕ ਹੈ ਦਾਵਾ ਨਾਲ ਅਗਨ ਜੋ ਜੰਗਲ ਵਿੱਚ ਲੱਗਦੀ ਹੈ, ਉਹ ਵਾਸਾਂ ਦੇ ਰਗੜਨ ਕਰਕੇ ਜੰਗਲ ਚੋਂ ਪੈਦਾ ਹੋ ਕੇ ਉਹ ਅੱਗ ਦਾਵਾ ਨਾਲ ਅਗਨ ਕਹਿਲਾਉਂਦੀ ਹੈ। ਇੱਕ ਜਿਹੜੀ ਖਾਨਾਂ ਵਿੱਚ ਲੱਗ ਜਾਂਦੀ, ਇਹਨੂੰ ਕਹਿੰਦੇ ਨੇ ਜਕਾਰਤਾ ਅਗਨ, ਧਿਆਨ ਚ ਰੱਖਿਓ। ਇੱਕ ਹੈ ਸਮੁੰਦਰ ਵਿੱਚ ਰਹਿੰਦੀ ਅਗਨ ਜਿਸ ਨੂੰ ਕਹਿੰਦੇ ਨੇ ਬੜਵਾ ਨਾਲ ਅਗਨ। ਬੜਵਾ ਅਗਨ ਹੋਵੇ, ਜਕਾਰਤਾ ਅਗਨ ਹੋਵੇ, ਮੈਂ ਬੇਨਤੀ ਕਰਾਂ ਜਠਰਾ ਅਗਨ ਹੋਵੇ, ਇਹਨਾਂ ਦਾ ਇੰਨਾ ਨੁਕਸਾਨ ਸ਼ਾਇਦ ਨਾ ਹੋਵੇ ਜੋ ਦਾਵਾ ਨਾਲ ਅਗਨ ਲੱਗ ਜਾਏ। ਸੈਂਕੜੇ ਨਹੀਂ ਹਜ਼ਾਰਾਂ ਮੀਲਾਂ ਤੱਕ, ਆਪ ਕਈ ਵਿਦੇਸ਼ਾਂ ਦੀਆਂ ਘਟਨਾਵਾਂ ਸੁਣਦੇ ਹੋ, ਬੜੇ ਯਤਨ ਕੀਤੇ ਜਾਂਦੇ ਨੇ, ਕਈ ਮਹੀਨਿਆਂ ਬੱਧੀ ਉਹ ਦਾਵਾ ਨਾਲ ਅਗਨ ਬੁੱਝਦੀ ਨਹੀਂ। ਕੋਈ ਮਹਾਂਭਿਆਨਕ ਬਿਮਾਰੀ ਲੱਗ ਜਾਏ ਉਹ ਸੰਸਾਰ ਨੂੰ ਲਪੇਟ ਵਿੱਚ ਲੈ ਲੈਂਦੀ ਹੈ, ਤੇ ਸਾਹਿਬ ਕਹਿੰਦੇ ਨੇ ਔਗਣ ਵਿਕਾਰਾਂ ਦੀ ਅੱਗ ਵੱਲ ਝਾਤ ਮਾਰੀ ਹੈ, ਇਹ ਵੀ ਸਾਰੇ ਸੰਸਾਰ ਨੂੰ ਲਪੇਟ ਵਿੱਚ ਲਈ ਬੈਠੇ। ਉਹ ਤੇ ਕਦੀ ਕਦਾਈ महाभयानक बीमारी आए वो कभी कराई जंगल विच अग लगे पर इते मनमुखां दे टोलियां वल झात मारीए पता नहीं जदों दा संसार बनया अज तक ये सारा संसार ही कुछ गुरमुखी जीवना नूं छड के सारा संसार औगल वकारां दी अग विच पिया सड़दा इस करके दावा अवन बहुत त्रिण जाले कोई हरिया बूट रहे भी कोई विरला है हरिया बूट नाम सिमरन अभ्यासी जीवन वाला हर का नाम त्याई कै हो हरिया पाई वाला जीवन बच जाता है। केंद्र ने एक जंगल विच अग लगी है उस जंगल विच एक साधु फकीर भी बंदगी करता बैठा है किसी तेजी नाल दौड़ के आखिया बाबा दौड़ जा बचाला अपना आपा बड़ी भयानक अग लगी वध भी आ रही है। केंद्र ने फकीर उठिया दौड़िया नहीं पस कीता कीए अपने इर्द गिर्द जो बूटे सी जो तिनके सी जो सुके लकड़ा दे चार चफेरे खिलारे विच उसने चार चफेरा आप ही अग ला के साध लिया। पूछा बाबा की क्या कर दें कहिंदा जिहड़ी अग वध भी आ रही है उसने अगां वधन लई कोई ईंधन चाहिए वो मैं पहले चार चफेरे साध लिया मेरे तक अग आएगी नहीं। गाथा लिखण वाला प्रमाण दिंदिया गाथा लिखदा जेड़े चार चफेरे औगल वकारां दी अग लगी है गुरु का सिख अपने जीवन नूं सुरक्षित रखण दे लई अपने जीवन दे दायरे विच बोलनी विच तकनी विच सोचनी विच अपने कदमां विच ते मन दी चिंतना विच ओ औगल वकारां नूं पहले साध लैंदा ताकि संसार दे संग विच बैठ के भी अपना जीवन संसारी सागतां जैसा ना रह जाए। इस करके सहिब कहन लगे वे अपने जीवन विच ऐसा जीवन बना के चार चफेरे ते औगल वकारां दा कालख भरिया मंदर है इस विच जेड़ा पै गया उसने अपना जीवन औगल वकारां दी कालख नाल ही भर लिया जी।
रोह ही ते भाग गयो है जिस गुर मिल छुट की त्रिकुटी रे
चुके औगल वकारां दे संग तो दूरों दौड़ जांदा है। मैं एक बेनती कर दूंगा कबीर साकत संग ना कीजिए दूरों जाइए भाग भाव उन्हां दे नजदीक भी अपने विचारां नूं नहीं ले जाना चूंकि ये जीवन नूं कीमती समझियो इसका एक एक सवास कीमती इसकी एक एक चेतना कीमती ते जिन्होंने ये जानिया मैं इन्हों का संग किया मेरे जीवन विच कालख आएगी दूरों ही ते भाग गयो है जिस गुरमल छुटकी त्रिकुटी वे गुरु ने मिलिया त्रिकुटी छुटक गई त्रिकुटी दे एक अर्थ ने मथे दी त्योड़ी माथे त्रिकुटी दृष्ट क्रूर बोला कौड़ा जीबा की फूड उथे माथा त्रिकुटी दे अर्थ ने गुस्से विच भरे होए दे उस मनुख दे मैं नक्श उस दा मस्तक त्योड़िया विच भरिया होए ते उसकी बोली विच कुड़प्पनत है भाई इत्थे जिहड़ा लिखिया ना जिस गुरमल छुटकी त्रिकुटी वे भाई साहब भाई कान सिंह जी नाभा जी भी इस गल नूं बड़े गहरे विचार विच दृष्टा गए ने कि उसकी त्रिकुटी छुटक गई त्रिकुटी है तीन गुणा विच जीवन का दिन रात बीतना रजगुण तमगुण सतगुण कही है ये तेरी सब माया कभी मनुख तमोगुण विच कभी मनुख रजोगुण विच ते कभी मनुख सतोगुण विच जीवन बतीत करदा है। ये गंढ ऐसी बजी पई है कि इन्हां तो बाहर नहीं निकलता। धन गुरु हरि सहि पातशाह जी ने पूछा सी महाराज ये जीवन विच तिना गुणा की गंढ की है तो गुरु हरि सहि जी ने बड़े सुंदर ढंग नाल खोल के ਤਿੰਨ ਗੁਣਾਂ ਦੀ ਗੰਢ ਸਮਝਾਈ ਭਲਿਆ ਜਦੋਂ ਮਨੁੱਖ ਗੁੱਸੇ ਵਿੱਚ ਕ੍ਰੋਧ ਵਿੱਚ ਲੜਾਈ ਝਗੜੇ ਤੇ ਕਲੇਸ਼ ਵਿੱਚ ਚਲਾ ਜਾਂਦਾ ਉਹ ਤਮੋ ਗੁਣ ਵਿਰਤੀ ਹੈ ਜਦੋਂ ਮਨੁੱਖ ਖਾਣ ਪੀਣ ਦੀ ਐਸ਼ੋ ਇਸ਼ਰਤ ਵਿੱਚ ਰਾਜਸੀ ਬਿਰਤੀ ਵਾਲਾ ਜੀਵਨ ਬਤੀਤ ਕਰਦਾ ਉਸ ਸਮੇਂ ਰਜੋ ਗੁਣ ਵਿੱਚ ਹੈ ਤੇ ਜਦੋਂ ਮਨੁੱਖ ਧਰਮ ਦੇ ਚੰਗੇ ਕੰਮ ਕਰਦਾ ਪਰ ਲੋਚਦਾ ਮੇਰੀ ਸ਼ੋਭਾ ਹੋਵੇ ਲੋਕ ਮੈਨੂੰ ਵੇਖਣ ਕਹਿਣ ਲੱਗੇ ਸਤੋਂ ਗੁਣ ਦੀ ਗੰਢ ਹੈ ਇਹ ਤਿੰਨਾਂ ਗੁਣਾਂ ਦੀ ਗੰਢ ਵਿੱਚ ਮਨੁੱਖ ਜੀਵਨ ਬਤੀਤ ਕਰਦਾ ਪਰ ਗੁਰੂ ਨੂੰ ਮਿਲਿਆ ਇਹ ਤਿੰਨਾਂ ਗੁਣਾਂ ਦੀ ਗੰਢ ਖੁੱਲ ਗਈ ਹੁਣ ਤਿੰਨ ਗੁਣਾਂ ਵਿੱਚ ਨਹੀਂ ਹੁਣ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਹੁਣ ਤਿੰਨਾਂ ਗੁਣਾਂ ਤੋਂ ਰਹਿਤ ਨਿਰਾਲਾ ਜੀਵਨ ਬਤੀਤ ਕਰ ਲੈ ਸਿਮਰਨ ਕਰਦਾ ਗੁੱਸਾ ਕ੍ਰੋਧ ਕਲੇਸ਼ ਨਹੀਂ ਸਿਮਰਨ ਕਰਦਾ ਖਾਣ ਪੀਣ ਦੀ ਖਵਾਹਿਸ਼ ਦੀ ਐਸ਼ੋ ਇਸ਼ਰਤ ਨਹੀਂ ਹੁਣ ਜੀਵਨ ਬਤੀਤ ਕਰਦਾ ਧਰਮ ਦੇ ਕਰਮ ਕਰਦਾ ਪਰ ਅੰਦਰ ਸ਼ੋਭਾ ਮਾਨ ਵਡਿਆਈ ਦੀ ਲਾਲਸਾ ਨਹੀਂ ਇਸ ਢੰਗ ਨਾਲ ਗੁਰੂ ਨੂੰ ਮਿਲਿਆ ਤ੍ਰਿਕੁਟੀ ਛੁੱਟ ਗਈ ਇਹ ਤਿੰਨਾਂ ਗੁਣਾਂ ਤੋਂ ਜੀਵਨ ਅਤੀਤ ਹੋ ਗਿਆ ਜੀ
ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰੇ
ਐ ਮਾਲਕ ਮੈਂ ਤੇਰੇ ਦਰ ਤੇ ਇੱਕ ਦਾਨ ਮੰਗਦਾ ਆਪ ਕਿਰਪਾਲ ਹੋ ਤਰਸ ਖਾਣ ਵਾਲੇ ਹੋ ਕਿਰਪਾ ਕਰਨ ਵਾਲੇ ਹੋ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁੱਖ ਸਾਕਤ ਸੰਗ ਨਾ ਜੁਟ ਸੀ ਵੇ ਮੇਰੇ ਤੇ ਕਿਰਪਾ ਕਰਿਓ ਮੈਂ ਆਪ ਜੀ ਕੋਲੋਂ ਬੜੀ ਝੋਲੀ ਅੱਡ ਕੇ ਦਾਤ ਮੰਗਦਾ ਕਿਰਪਾ ਕਰ ਦੇ ਇਹੋ ਜਿਹਾ ਸਮਾਂ ਹੀ ਨਾ ਮਿਲੇ ਮੈਂ ਸਾਕਤ ਦਾ ਕਿਤੇ ਸੰਗ ਕਰਨ ਦੇ ਕੋਈ ਕਦਮ ਉਠਾ ਸਕਾਂ ਕੋਈ ਸਾਕਤ ਜੀਵਨ ਵਿੱਚ ਪੈਸਾ ਆਵੇ ਹੀ ਨਾ ਮੈਂ ਇੱਕ ਬੇਨਤੀ ਕਰ ਦੇਵਾਂ ਸਾਡੀ ਰੋਜ਼ ਦੀ ਅਰਦਾਸ ਸਹੀ ਪਿਆਰੇ ਮੇਲ ਉਹ ਨਾ ਮੇਲ ਜਿਨ੍ਹਾਂ ਨੂੰ ਮਿਲਿਆ ਰੱਬ ਭੁੱਲੇ ਔਗਣ ਚੱਲਣ ਵਿਕਾਰ ਚੱਲਣ ਪਰਮਾਤਮਾ ਤੋਂ ਬੇਮੁੱਖ ਹੋ ਜਾਵਾਂ ਨਹੀਂ ਉਹ ਮੇਲ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਜਿਨ੍ਹਾਂ ਨੂੰ ਬੈਠਿਆ ਸ਼ਬਦ ਨਾਲ ਜੋੜਾਂ ਜਿਨ੍ਹਾਂ ਨੂੰ ਬੈਠਿਆ ਵਾਹਿਗੁਰੂ ਨਾਮ ਨਾਲ ਜੋੜਾਂ ਜਿਨ੍ਹਾਂ ਦਾ ਸੰਗ ਕੀਤਿਆਂ ਮੈਂ ਔਗਣਾਂ ਤੋਂ ਟੁੱਟਾਂ ਜਿਨ੍ਹਾਂ ਦਾ ਸੰਗ ਕੀਤਿਆਂ ਸ਼ੁਭ ਗੁਣਾਂ ਵਿੱਚ ਪ੍ਰਵੇਸ਼ ਕਰਾਂ ਪਰ ਮਾਲਕ ਉਹ ਨਾ ਮਿਲਾਇਓ ਮੈਂ ਆਪ ਜੀ ਕੋਲੋਂ ਇਹ ਦਾਨ ਮੰਗਦਾ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁੱਖ ਸਾਕਤ ਸੰਗ ਨਾ ਜੁਟ ਸੀਵੇ ਮੇਰਾ ਮਨ ਦਾ ਮੂੰਹ ਸਾਕਤਾਂ ਦੇ ਨਾਲ ਨਾ ਜੁੜੇ ਜੀ
ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੰਡ ਸਾਧ ਪਗਾ ਹੇਠ ਰੁੱਲ ਸੀ ਰੇ
ਧੰਨ ਗੁਰੂ ਅਰਜਨ ਦੇ ਪਾਤਸ਼ਾਹ ਫਰਮਾਨ ਕੀਤਾ ਜਨ ਨਾਨਕ ਪੰਜਵਾਂ ਜਾਮਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਹਿਬ ਕਹਿੰਦੇ ਨੇ ਮੈਨੂੰ ਜੋ ਆਪ ਜੀ ਦੇ ਦਾਸ ਨੇ ਉਹਨਾਂ ਦਾਸਾਂ ਦਾ ਵੀ ਦਾਸ ਕਰਿਓ ਤੇ ਸਾਡੇ ਲਈ ਦਰਸਾਇਆ ਨੇ ਭਲਿਆ ਗੁਰੂ ਕਾ ਸ਼ਬਦ ਬੋਲ ਅੰਦਰ ਗੁਰੂ ਕੇ ਉਪਦੇਸ਼ ਨਾਲ ਆਪਣੇ ਜੀਵਨ ਦੇ ਵੀ ਤੂੰ ਐਸੇ ਭਾਉ ਬਣਾ ਵੀ ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੰਡ ਸਾਧ ਪਗਾਂ ਹੇਠ ਰੁਲਸੀ ਦੇ ਤੇ ਮੇਰਾ ਸਿਰ ਸਾਧ ਸੰਗਤ ਦੇ ਚਰਨਾਂ ਵਿੱਚ ਤੇ ਰੁਲੇ ਤੇ ਮੇਰਾ ਸਿਰ ਬੰਦਗੀ ਸਿਮਰਨ ਅਭਿਆਸੀਆਂ ਵਾਲਿਆਂ ਦੀ ਸੰਗਤ ਵਿੱਚ ਤੇ ਜੁੜੇ ਪਰ ਮੇਰਾ ਇਹ ਮਸਤਕ ਮੇਰਾ ਮੁੱਖ ਮੇਰੇ ਜੀਵਨ ਦਾ ਸੰਬੰਧ ਸਾਕਤਾਂ ਦੇ ਸੰਗ ਵਿੱਚ ਨਾ ਬਤੀਤ ਹੋਵੇ ਮੈਂ ਐਸਿਆਂ ਦੀ ਸੰਗਤ ਵਿੱਚ ਬੈਠਾਂ ਜਿੱਥੇ ਧੰਨ ਗੁਰ ਸ਼ਬਦ ਦੀ ਬਰਕਤ ਹੋਵੇ ਐਸਿਆਂ ਦੇ ਸੰਗ ਵਿੱਚ ਬੈਠਾਂ ਜਿੱਥੇ ਮਨ ਟਿਕਦਾ ਹੋਵੇ ਐਸਿਆਂ ਦਾ ਸੰਗ ਕਰਾਂ ਜਿੱਥੇ ਮੇਰਾ ਜੀਵਨ ਧਰਮ ਵੱਲ ਚੱਲੇ ਇਹਨਾਂ ਮਨ ਮੁੱਖਾਂ ਤੋਂ ਮੇਰਾ ਜੀਵਨ ਉਲਟ ਕਰ ਦੇਣਾ ਮੈਂ ਇੱਕ ਬੇਨਤੀ ਕਰਨ ਲੱਗਾ ਧਿਆਨ ਦਿਓ ਹੱਥ ਵਿੱਚ ਲੈਂਟ ਪਕੜੀ ਹੈ ਤੇ ਚੱਲਦਾ ਪੁੱਠਾ ਪਿਆ ਇੱਕ ਸਾਈ ਫਕੀਰ ਆਖਿਆ ਉਹ ਕਰਦਾ ਕੀ ਪਿਆ ਜਿੱਧਰ ਨੂੰ ਚੱਲ ਰਿਹਾ ਉੱਧਰ ਰੋਸ਼ਨੀ ਵੀ ਨਹੀਂ ਹੈ ਉੱਧਰ ਤੇਰੀਆਂ ਅੱਖਾਂ ਵੀ ਨਹੀਂ ਹੈ ਜਿੱਧਰ ਅੱਖਾਂ ਤੇ ਰੋਸ਼ਨੀ ਹੈ ਉੱਧਰ ਚੱਲ ਪੁੱਠਾ ਕਿਉਂ ਚੱਲਦਾ ਸੀ। ਧਿਆਨ ਦਿਓ, ਗੁਰੂ ਕਾ ਸ਼ਬਦ ਇੱਕ ਪ੍ਰਕਾਸ਼ ਹੈ, ਸਤਿਗੁਰ ਸ਼ਬਦ ਉਜਾਰੋ ਦੀਪਾ, ਗੁਰੂ ਕਾ ਉਪਦੇਸ਼ ਜੀਵਨ ਦੀ ਰੋਸ਼ਨੀ ਹੈ। ਭਲਿਆ ਆਪਣੇ ਜੀਵਨ ਦੇ ਕਦਮ ਗੁਰੂ ਦੀ ਰੋਸ਼ਨੀ ਹੇਠ ਆਪਣੀ ਮਤ ਦੀ ਅੱਖ ਲੈ ਕੇ ਚੱਲਣਾ ਸਿੱਖ, ਨਾ ਕਿ ਤੇਰੀ ਮਤ ਦੀ ਅੱਖ ਬੰਦ ਹੀ ਹੋਵੇ ਤੇ ਅਗਿਆਨਤਾ ਦਾ ਅੰਧੇਰਾ ਹੋਵੇ ਤੇ ਉਸ ਪਾਸੇ ਕਦਮ ਉਠਾਈ ਜਾਏ। ਇਹ ਸੱਚ ਹੈ, ਗੁਰੂ ਕੇ ਸ਼ਬਦ ਨਾਲ ਜੀਣ ਵਾਲੇ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਿਓ ਜਿਹੜੇ ਤੇਰੇ ਦਾਸ ਨੇ ਨਾ, ਤੇਰੇ ਚਰਨਾਂ ਨਾਲ ਜੁੜੇ ਹੋਏ ਨੇ, ਮੈਨੂੰ ਉਹਨਾਂ ਦਾ ਵੀ ਦਾਸ ਬਣਾਇਓ, ਉਹਨਾਂ ਦੀ ਸੰਗਤ ਕਰਾਂਗਾ, ਮੇਰੇ ਮਨ ਵਿੱਚ ਵੀ ਚਾਅ ਪੈਦਾ ਹੋਵੇਗਾ, ਮੈਂ ਵੀ ਸਿਮਰਨ ਕਰਾਂ, ਅੰਮ੍ਰਿਤ ਵੇਲੇ ਜਾਗਾਂ, ਨਿਤਨੇਮ ਕਰਾਂ, ਸੁਰਤ ਟਿਕਾਵਾਂ, ਵਾਹਿਗੁਰੂ ਸ਼ਬਦ ਦਾ ਮਹਾਂ ਮੰਤਰ ਜਪਾਂ, ਅੰਦਰ ਦੇ ਧਿਆਨ ਵਿੱਚ ਨਿਰੰਕਾਰ ਵਸਾਵਾਂ, ਇਸ ਸੰਸਾਰ ਵੱਲ ਤੇ ਸਾਗਤਾਂ ਦੇ ਸੰਗ ਵੱਲ ਨਾ ਜਾਵਾਂ। ਮਾਲਕ ਆਪ ਕਿਰਪਾ ਕਰਦੇ ਹੋ ਆਪਦੇ ਰਹਿਮਤ ਭਰੇ ਖਜ਼ਾਨੇ ਚੋਂ, ਚੂੰਕਿ ਆਪ ਉਹ ਕਿਰਪਾ ਨਿਧ ਰਹਿਮਤ ਭਰੇ ਖਜ਼ਾਨੇ ਚੋਂ ਇਹ ਦਾਤ ਝੋਲੀ ਵਿੱਚ ਪਾ ਦਿਓ ਤੇ ਐਸੇ ਸਾਗਤਾਂ ਦਾ ਮੈਨੂੰ ਕਦੇ ਸੰਗ ਹੀ ਨਾ ਮਿਲੇ। ਦੋ ਗੱਲਾਂ ਨੇ, ਸੰਗ ਮਿਲ ਜਾਏ ਤੇ ਆਪੇ ਇਸ ਪਾਸੇ ਚੱਲਿਓ ਨਾ, ਤੇ ਜੇ ਰਹਿਮਤ ਦਾਤੇ ਦੀ ਬਣ ਜਾਏ, ਬੜੀ ਬਖਸ਼ਿਸ਼ ਹੋ ਜਾਏ ਤੇ ਸਾਗਤਾਂ ਦਾ ਸੰਗ ਕਦੀ ਮਿਲੇ ਹੀ ਨਾ। ਇਸ ਕਰਕੇ ਮਾਲਕ ਰਹਿਮਤ ਕਰਨ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਹੁਕਮ ਵਿੱਚ ਜੋ ਸਾਨੂੰ ਸਿਧਾਨ ਦਿੱਤਾ, ਇਸ ਪਾਵਨ ਉਪਦੇਸ਼ ਤੇ ਪਾਵਨ ਹੁਕਮ ਨੂੰ ਆਪਣੇ ਜੀਵਨ ਵਿੱਚ ਸਥਿਤ ਕਰੀਏ। ਅੱਗੋਂ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਲਾਵੇ ਰਾਗ ਦਾ ਸ਼ਬਦ ਆਓ ਸਾਹਿਬ ਦੀ ਰਹਿਮਤ ਨਾਲ ਜੋ 818 ਅੰਕ ਤੇ ਸਦਾਈ ਮਨ ਹੈ ਉਹ ਸ਼ਰਵਨ ਕਰੀਏ ਜੀ।
ਬਿਲਾਵਲ ਮਹਲਾ ਪੰਜਵਾ, ਸਿਮਰ ਸਿਮਰ ਪ੍ਰਭ ਆਪਣਾ, ਨਾਠਾ ਦੁੱਖ ਠਾਓ।
ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਨੇ, ਸਿਮਰ ਸਿਮਰ ਪ੍ਰਭ ਆਪਣਾ, ਤਨ ਕਰਕੇ ਵੀ ਸਿਮਰ, ਮਨ ਕਰਕੇ ਵੀ ਸਿਮਰ, ਰਸਨਾ ਨਾਲ ਵੀ ਜਪ ਤੇ ਮਨ ਕਰਕੇ ਵੀ ਜਪ। ਉਹ ਪ੍ਰਭੂ ਉਹ ਆਪਣਾ, ਹਰ ਇੱਕ ਦਾ ਆਪਣਾ। ਕੁਝ ਵਸਤੂਆਂ ਨੇ ਜੋ ਕਿਸੇ ਦੀਆਂ ਤਾਂ ਆਪਣੀਆਂ ਨੇ, ਪਰ ਦੂਜਾ ਨਹੀਂ ਦਾਅਵਾ ਕਰ ਸਕਦਾ ਵੀ ਮੇਰੀ ਹੈ। ਮੈਂ ਬੇਨਤੀ ਕਰ ਦੇਵਾਂ, ਇੱਕ ਵਾਹਿਗੁਰੂ ਪਰਮੇਸ਼ਵਰ ਜੀ ਐਸੇ ਨੇ ਜੋ ਗਰੀਬ ਦੇਵੀ ਨੇ, ਜੋ ਅਮੀਰ ਦੇਵੀ ਨੇ, ਜੋ ਬੱਚੇ ਦੇਵੀ ਨੇ, ਜੋ ਜਨਮ ਲੈਣ ਤੋਂ ਪਹਿਲਾਂ ਮਾਤਾ ਦੇ ਪੇਟ ਵਿੱਚ ਬੱਚੇ ਦੇਵੀ ਨੇ, ਧਿਆਨ ਚ ਰੱਖ ਲਿਓ, ਜੋ ਅਖੀਰਲੇ ਸਵਾਸਾਂ ਤੱਕ ਵੀ ਆਪਣੇ ਨੇ। ਛੋਟੀ ਜੀ ਸੰਸਾਰਕ ਰੀਤ ਵੱਲ ਝਾਤ ਮਾਰਿਓ, ਮਨੁੱਖ ਕਈ ਵਾਰੀ ਜਦੋਂ ਜਾਪੇ ਵੀ ਹੁਣ ਉਮਰ ਬਜ਼ੁਰਗ ਹੋ ਗਈ ਹੈ, ਮੈਂ ਆਪਣਾ ਘਰ ਆਪਣੀ ਜਾਇਦਾਦ ਦੀ ਵਸੀਅਤ ਆਪਣੇ ਬੱਚਿਆਂ ਦੇ ਨਾਂ ਕਰ ਦੇ, ਹੁੰਦਾ ਨਾ ਕਦੇ ਆਪਣਾ ਸੀ ਪਰ ਅਖੀਰ ਵੇਲੇ ਉਹਨਾਂ ਦੇ ਹੱਕ ਹਕੂਕ, ਮੈਂ ਬੇਨਤੀ ਕਰਾਂ, ਆਪਣੇ ਨਹੀਂ ਰਹਿ ਜਾਂਦੇ, ਉਹ ਹੁਣ ਬੇਗਾਨਿਆਂ ਦੇ ਜਾਂਦੇ। ਤੇ ਕਈ ਵਾਰੀ ਤਾਂ ਮੈਂ ਦੇਖਿਆ, ਪਤਾ ਨਹੀਂ ਇਤਨੇ ਨਲਾਇਕ ਬੱਚੇ ਵੀ ਹੁੰਦੇ ਨੇ ਜਿਹੜੇ ਮਾਂ ਬਾਪ ਕੋਲੋਂ ਜਦੋਂ ਸਭ ਕੁਛ ਲੈ ਲੈਂਦੇ ਨੇ ਤੇ ਮਾਂ ਬਾਪ ਦੀ ਬੇਕਦਰੀ ਵੀ ਕਰਨੀ ਸ਼ੁਰੂ ਕਰ ਦਿੰਦੇ ਨੇ, ਕਦੇ ਭੁੱਲ ਕੇ ਵੀ ਉਸ ਮਾਰਗ ਵੱਲ ਨਾ ਕੋਈ ਚੱਲੇ। ਖੈਰ ਮੈਂ ਬੇਨਤੀ ਕਰਾਂਗਾ, ਉਹ ਸਾਜੋ ਸਮਾਨ ਕਦੇ ਆਪਣਾ ਸੀ ਪਰ ਹੁਣ ਆਪਣਾ ਨਹੀਂ, ਪਰ ਵਾਹਿਗੁਰੂ ਇੱਕ ਐਸੇ ਨੇ ਜੋ ਅੰਤਿਮ ਸਵਾਸਾਂ ਤੱਕ ਆਪਣੇ ਨੇ, ਜੀਵ ਆਤਮਾ ਪਰਲੋਕ ਗਮਨ ਕਰਦਾ ਹੋਵੇ ਤਾਂ ਵੀ ਆਪਣੇ ਨੇ। ਜਹਾਂ ਪੰਥ ਤੇਰਾ ਕੋ ਨਾ ਸੁਜਾਨੂ, ਤੱਕ ਵੀ ਉਹ ਵਾਹਿਗੁਰੂ ਵਾਹਿਗੁਰੂ ਆਪਣੇ ਨਾਲ ਜਾਣ ਵਾਲੇ ਦੇ, ਹਰ ਕਾ ਨਾਮ ਤੈ ਨਾਲ ਪਛਾਣ। ਤੇ ਸਾਹਿਬ ਕਹਿੰਦੇ ਨੇ ਤੂੰ ਬਾਕੀ ਕਿਸੇ ਨੂੰ ਵੀ ਆਪਣਾ ਨਾ ਜਾਣ, ਇੱਥੋਂ ਤੱਕ ਕਿ ਤੇਰਾ ਤਨ ਵੀ ਆਪਣਾ ਨਹੀਂ। ਮੈਂ ਉਹ ਲੋਕ ਵੀ ਦੇਖੇ ਨੇ ਜਿਹੜੇ ਕਹਿੰਦੇ ਨੇ ਜੀ ਹੁਣ ਤੇ ਗੋਡੇ ਜਵਾਬ ਦੇ ਗਏ, ਧਿਆਨ ਚ ਰੱਖਿਓ, ਹੁਣ ਤੇ ਅੱਖਾਂ ਜਵਾਬ ਦੇ ਗਈਆਂ, लगे पे नाल ने अखा नाल ने गोडे नाल ने जवाब दे गए सहारा ना बनन ते क्या जांदा है जवाब दे गए सैंकन दे ने आपन तन नहीं जां को गरबा राज मिलख नहीं आपन दरबा आपन नहीं कहां को लपटायो आपन नाम सतगुर ते पायो सोत पुत्र बनता पत्नी भाई भरा सुत बनता आपन नहीं पाई इष्ट मीत आप बाप ना माई इष्ट मीत दे अर्थ ने जेदे ते मन पसंदगी दे दोस्त बनाए सी एक दिन ओ भी अपने नहीं रहंदे ओ भी तेरे मां बाप भी अपने नहीं रहंदे अपना कौन है वाहिगुरु वो हर पल सहार है सुख देन वाला है दुख हरन वाला है इस करके साहब कहंदे ने सिमर सिमर प्रभ अपना नाथा दुख ठाओ दुखां दी थाई खत्म हो गई नाथा दुख ठाओ दुख आके बैठेंगे किथे चूंकि सच ए है जब सुख दाता मन विच वस गया उथे हुण दुखां दी कोई जगह नहीं रह जांदी जी
इस राम पाए मिल साध संग ताते बहुड़ ना ताओ
साध संगत दे राही विश्राम प्राप्त कर लिया विश्राम माई मैं तन पायो हर नाम मन मेरो तावन पे छूटियो कर बैठो विश्राम शरीर में विश्राम करने वास्ते जगह चाहिदी है कोई पलंग चाहिदा है मन में विश्राम करने वास्ते वाहिगुरु का नाम चाहिदा सिमरन करन नाल मन में विश्राम मिलदा है तो सच ए है जन्मा जन्मा दे पटकवे मन दी थकावट दूर हो जांदी है जदों मन नूं नाम दा आसरा विश्राम मिल जांदा इस करके साहिब कहंदे ने विश्राम पाए मिल साध संग तांते बहुड़ ना ताओ हुण जिहड़ा धौणा सी दौड़ना सी कहंदे ने हुण ओह दौड़ना मुक गया मैं एक बेनती कर दूंगा शरीर इन्ना नहीं दौड़दा जितना मनुख दा मन दौड़दा ये सच है ते जागदियां भी दौड़दा है शरीर दे चलदियां भी दौड़दा है शरीर बैठ जाए ते भी दौड़दा है ये सौ जाए ते भी सुपने विच दौड़दा सैन कहंदे ने वाहिगुरु दा सिमरन होवे ते फिर कह लईए जागन ते सुपना भला बसीए प्रभ के संग ते सुता होया भी वाहिगुरु दे संग विच सुता होया भी सिमरन दी अवस्था विच चला जांदा है इस करके ऐसा वाहिगुरु जी दी रहमत नाल साध संगत दे राही जीवन बन गया हुण बहर ना ताओ हुण साध संगत नूं छड के सिमरन नूं छड के किते होर दौड़ना मुक गया है जी
बलिहारी गुरु अपने चरणन बल जाओ
अपने गुरां तो बलहार बलहार जावा जिन्हां ने टिकाणा दे दिता सतगुरु दी रहमत नाल पता चल गया भी मेरा जीवन ऐसा चंद अपने सतगुरु तो मैं बेनती कर देवा बलहारी गुर अपने देहारी सदवार जिन मानस ते देवते किए करत ना लागी वार अपने सतगुरु तो दिन रात बलहार बलहार जावा जिन्हां दी रहमत नाल हुण मेरे जीवन नूं टिकाणा मिल गया उस वाहिगुरु दे नाम नाल जिन्हां ने प्यार पुआ दिता जी
आनंद सुख मंगल बने देखत गुण गाओ
आनंद बन गया हुण सुख मिलन लग पिया मंगलाचार जीवन विच खुशियां भरे कदम बन गए ते वाहिगुरु जी दे नाल ऐसा भाव जुड़ गया भी देखत गुण गाओ अगे वाहिगुरु नूं कदे ना जागदे ਨਾ ਸਤਸੰਗਤ ਵਿੱਚ ਬੈਠੇ ਹਾਂ, ਨਾ ਅੰਮ੍ਰਿਤ ਵੇਲੇ ਜਾਗੇ ਹਾਂ, ਜਿਸ ਨੂੰ ਕਦੀ ਦੇਖਿਆ ਹੀ ਨਹੀਂ ਸੀ। ਹੁਣ ਤਾਂ ਗੁਰੂ ਨੇ ਰਹਿਮਤ ਕਰਕੇ ਉਸ ਵਾਹਿਗੁਰੂ ਦਾ ਦਰਸ਼ਨ ਕਰਾ ਦਿੱਤਾ ਤੇ ਵਸਣਾ ਹਿਰਦਾ ਉਸ ਦੇ ਗੁਣ ਗਾਉਣ ਲੱਗ ਪਿਆ ਜੀ। ਹਜ਼ੂਰ ਸ਼ਬਦ ਦੇ ਕੇਂਦਰੀ ਭਾਵ ਦਾ ਇਸ਼ਾਰਾ ਕਰਦੇ ਹਾਂ, ਰਹਾਉ ਦਾ ਉਚਾਰਨ ਕਰਦੇ ਹਨ ਜੀ।
ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਆਉ।
ਸਾਕਤ ਦਾ ਸਵਾਦ ਝੂਠ ਬੋਲਿਆ, ਪਦਾਰਥ ਖਾਧੇ, ਸੰਸਾਰੀ ਮਹਿਫਲ ਵਿੱਚ ਬੈਠੇ ਹੈ, ਉਹ ਸੰਸਾਰੀ ਲੋਕ ਕਿੱਥੇ ਸਵਾਦ ਲੱਭੇ ਫਿਰਦੇ ਦੇ। ਬਸ ਮੈਂ ਬੇਨਤੀ ਕਰਦੀ ਹਾਂ, ਗੁਰਸਿੱਖ ਵਿੱਚ ਤੇ ਸਾਕਤ ਵਿੱਚ ਇਹੀ ਫਰਕ ਬਣ ਜਾਂਦਾ। ਉਹਨਾਂ ਦਾ ਸਵਾਦ ਹੈ ਦੁਨੀਆਂ ਵਿੱਚ ਆਹਾ ਆਹਾ ਕਰਕੇ, ਪਰ ਗੁਰਸਿੱਖ ਦਾ ਸਵਾਦ ਹੈ ਨਾਮ ਸਿਮਰਨ, ਕਥਾ ਕੀਰਤਨ, ਗੁਰੂ ਕੇ ਸ਼ਬਦ ਨੂੰ ਕਿਸੇ ਰਾਗ ਵਿੱਚ ਉਸ ਰਾਗ ਦੇ ਧੁਨ ਵਿੱਚ ਆਪਣੇ ਆਪੇ ਨੂੰ ਜੋੜਨ ਦਾ ਸਵਾਦ ਬਣ ਗਿਆ। ਕਥਾ ਮੈਂ ਬੇਨਤੀ ਕਰ ਦੇਵਾਂ, ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ, ਇੱਥੇ ਫਿਰ ਅੰਦਰੋਂ ਅਰਦਾਸ ਕਰਦਾ ਉੱਤਮ ਕਥਾ ਸੁਨੀਜਾ ਸ਼ਰਵਲੀ ਮਾਲਕ ਰਹਿਮਤ ਕਰਿਓ, ਆਪ ਜੀ ਦੇ ਦਰ ਘਰ ਦੀ ਵਿਚਾਰਧਾਰਾ ਦੀ ਕਥਾ ਉਹ ਉੱਤਮ ਮੇਰੇ ਕੰਨਾਂ ਵਿੱਚ ਪੈ ਜਾਏ। ਮਾਲਕ ਰਹਿਮਤ ਕਰ ਦਿਓ ਕਿਤੇ ਮੈਨੂੰ ਕੀਰਤਨ ਕਰਨ ਤੇ ਕੀਰਤਨ ਸੁਣਨ ਵਾਲਾ ਅਵਸਰ ਬਖਸ਼ਿਸ਼ ਕਰ ਦਿਓ। ਚੂੰਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਉਹ ਕੋਈ ਐਸੇ ਬੋਲ ਕੋਈ ਰਾਗ ਵਿੱਚ ਗਾਏ ਜਾਂਦੇ ਹੋਣ ਤੇ ਉਸ ਕੀਰਤਨ ਦੀ ਰਾਗ ਧੁਨ ਉਹ ਮੇਰੇ ਜੀਵਨ ਦਾ ਸਵਾਦ ਬਣ ਜਾਂਦਾ। ਮੈਂ ਬੇਨਤੀ ਕਰਾਂਗਾ, ਰਾਗ ਤੇ ਬੜੇ ਨੇ, ਸੰਸਾਰੀ ਗੀਤ ਬੜੇ ਨੇ, ਇਹਨਾਂ ਨੂੰ ਸੁਣ ਕੇ ਲੋਕ ਬੜੀ ਮਸਤੀ ਮਾਣਦੇ ਹੋਣਗੇ, ਪਰ ਮੈਂ ਬੇਨਤੀ ਕਰਾਂ ਉਹ ਸਾਕਤ ਗੀਤ ਨੇ ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ। ਸਾਕਤ ਗੀਤ ਨਾਦ ਧੁਨ ਗਾਵਤ, ਉੱਥੇ ਵੀ ਦੇਖੋ ਰਾਗ ਧੁਨ ਹੈ ਪਰ ਉਹਨਾਂ ਬੋਲਾਂ ਵਿੱਚ ਮੈਂ ਬੇਨਤੀ ਕਰਾਂ ਮਨ ਧਰਮ ਦੀ ਦੁਨੀਆ ਤੋਂ ਥੱਲੇ ਡਿੱਗ ਜਾਂਦਾ। ਪਰ ਕੁਝ ਰਾਗ ਧੁਨ ਐਸਾ ਹੈ ਜਿਨ੍ਹਾਂ ਨੂੰ ਸੁਣਿਆ ਮਨੁੱਖ ਅਧਿਆਤਮਿਕ ਜੀਵਨ ਵਿੱਚ ਪ੍ਰਵੇਸ਼ ਕਰ ਜਾਂਦਾ, ਰੱਬ ਦੇ ਘਰ ਦੀ ਗੱਲ ਨਾਲ ਜੁੜ ਜਾਂਦਾ ਤੇ ਬਸ ਗੁਰਸਿੱਖ ਦਾ ਜੀਵਨ ਗੁਰਸੰਗ ਵਿੱਚ ਆ ਕੇ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਆਓ, ਇਹ ਜ਼ਿੰਦਗੀ ਦਾ ਰਸ ਬਣ ਗਿਆ ਹੈ ਜੀ।
ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਂਚਤ ਫਲ ਪਾਓ।
ਇਹ ਗੱਲ ਜ਼ਰੂਰ ਧਿਆਨ ਚ ਰੱਖਿਓ, ਅਗਰ ਕਥਾ ਹੈ ਜੀਵਨ ਵਿੱਚ, ਕੀਰਤਨ ਦੀ ਸਾਂਝ ਹੈ ਜੀਵਨ ਵਿੱਚ ਤੇ ਸ਼ਬਦ ਨਾਲ ਜੁੜ ਬਣਨਾ ਹੈ ਜੀਵਨ ਵਿੱਚ ਤੇ ਵਾਹਿਗੁਰੂ ਜੀ ਖੁਸ਼ ਹੋ ਜਾਂਦੇ ਨੇ, ਉਹ ਸੋ ਪ੍ਰਸੰਨ ਹੋ ਜਾਂਦੇ ਨੇ। ਬਹੁਤ ਵਾਹਿਗੁਰੂ ਰਹਿਮਤ ਕਰਕੇ ਆਪਣੇ ਸੇਵਕ ਤੇ ਐਸੇ ਪ੍ਰਸੰਨ ਹੁੰਦੇ ਨੇ, ਉਹ ਫਿਰ ਜੋ ਬਾਂਛਤ ਹੈ ਨਾ ਉਹ ਫਲ ਪ੍ਰਾਪਤ ਕਰ ਲੈਂਦਾ ਹੈ। ਜੋ ਚਾਹੀਦਾ ਹੈ, ਜੋ ਮਨ ਦੀ ਇੱਛਾ ਹੈ, ਉਹ ਫਲ ਝੋਲੀ ਵਿੱਚ ਪੈ ਜਾਂਦਾ। ਇਹ ਗੱਲ ਜ਼ਰੂਰ ਧਿਆਨ 'ਚ ਰੱਖਿਓ, ਮਨਮੁੱਖਾਂ ਦੇ ਸੰਗ ਵਿੱਚ ਰੱਬ ਨਾਲੋਂ ਟੁੱਟਿਆ ਰੱਬ ਦੇ ਘਰੋਂ ਕੁਝ ਨਹੀਂ ਲੈ ਸਕੀਦਾ। ਰੱਬ ਨਾਲ ਜੁੜ ਕੇ ਗੁਰਸਿੱਖ ਸੰਗਤ ਵਿੱਚ ਬੈਠਿਆ ਜੋ ਮੰਗੀਏ ਉਹ ਝੋਲੀ ਵਿੱਚ ਪੈ ਜਾਂਦਾ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਇਹ ਸੱਚ ਹੈ। ਕਿਉਂਕਿ ਅੰਦਰ ਦਾ ਧਿਆਨ ਰੱਬ ਨਾਲ ਜੁੜਿਆ, ਵਾਹਿਗੁਰੂ ਸਿਮਰਨ ਵਿੱਚ ਹੈ, ਫਿਰ ਆਪਣੇ ਸੇਵਕ ਵੀ ਰੱਖਿਆ ਮਾਲਕ ਆਪ ਕਰਦੇ ਨੇ। ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਬਸ ਉਸ ਅਵਸਥਾ ਵਿੱਚ ਉਸ ਨੂੰ ਵਾਹਿਗੁਰੂ ਸਾਰੇ ਫਲ ਝੋਲੀ ਵਿੱਚ ਪਾਉਂਦੇ ਨੇ। ਮੈਂ ਬੇਨਤੀ ਕਰਾਂਗਾ ਅੱਜ ਸੰਸਾਰਿਕ ਜੀਵਨ ਜੀਣ ਲਈ ਧਨ ਸੰਪਦਾ ਵੀ ਚਾਹੀਦੀ ਹੈ, ਪਰਿਵਾਰਕ ਸੁੱਖ ਵੀ ਚਾਹੀਦੇ ਨੇ, ਕਿਰਤ ਵਿਰਤ ਦੇ ਸਾਧਨ ਵੀ ਚਾਹੀਦੇ ਨੇ, ਸੰਸਾਰ ਸੁਹੇਲਾ ਚਾਹੀਦਾ। ਲੋਕ ਸੁਖੀਆ ਚਾਹੂਗਾ ਪਰ ਸੱਚ ਇਹ ਹੈ ਗੁਰਸਿੱਖ ਦਾ ਲੋਕ ਵੀ ਸੁਖੀਆ ਤੇ ਪਰਲੋਕ ਵੀ ਸਹੇਲਾ ਹੋ ਜਾਂਦਾ ਕਿਉਂਕਿ ਦਾਤਾ ਦੇਣ ਵਾਲੇ ਦਾਤੇ ਨਾਲ ਜੁੜਿਆ ਔਰ ਇੱਕ ਮੈਂ ਛੋਟੀ ਜਿਹੀ ਬੇਨਤੀ ਕਰ ਦੇਵਾਂ ਉਸ ਮਾਲਕ ਦੀ ਰਹਿਮਤ ਨਾਲ ਤੈਨੂੰ ਜੀਵਨ ਮਿਲਿਆ ਜੀਵਨ ਦੀਆਂ ਦਾਤਾਂ ਮਿਲੀਆਂ ਨੇ ਪਰ ਦਾਤਾਂ ਦੇਣ ਵਾਲੇ ਨੂੰ ਜੀਵਨ ਵਿੱਚ ਸੰਭਾਲੀ ਰੱਖੇ ਤੈਨੂੰ ਵਿਤਾਰ ਪਿਤਾ ਦੀ ਰਹਿਮਤ ਨਾਲ ਸਾਰੇ ਅਧਿਆਤਮਿਕ ਸੁੱਖ ਵੀ ਝੋਲੀ ਵਿੱਚ ਪੈਣਗੇ ਇਹ ਸਹਿਬ ਰਹਿਮਤ ਕਰਨ ਇਹ ਕਥਾ ਕੀਰਤਨ ਰਾਗ ਨਾਦ ਧੁਨ ਇਹ ਬਣੋ ਸੁਆਓ ਨਾਨਕ ਪ੍ਰਭ ਸੋ ਪ੍ਰਸੰਨ ਪਏ ਬਾਛਤ ਫਲ ਪਾਓ ਉਹ ਪ੍ਰਭੂ ਪ੍ਰਸੰਨ ਹੋ ਕੇ ਸਾਰੇ ਫਲ ਝੋਲੀ ਵਿੱਚ ਆਪ ਪਾਵਨ ਜੀ ਇਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਆਪ ਬਖਸ਼ਿਸ਼ ਰਹਿਮਤ ਕਰਨ ਅੰਦਰਲਾ ਪਾਓ ਵਾਹਿਗੁਰੂ ਚਰਨਾਂ ਨਾਲ ਜੁੜੇ ਅੰਦਰੋਂ ਅਰਦਾਸ ਕਰੀਏ ਮਾਲਕ ਰਹਿਮਤ ਕਰੋ ਆਪ ਜੀ ਦਾ ਨਾਮ ਮਿਲੇ ਆਪ ਜੀ ਦਾ ਸਿਮਰਨ ਮਿਲੇ ਆਪ ਜੀ ਦਾ ਧਿਆਨ ਮਿਲੇ ਆਪ ਜੀ ਦਾ ਚਿੰਤਨ ਮਿਲੇ ਗੁਰਸਿੱਖਾਂ ਦੀ ਸੰਗਤ ਮਿਲੇ ਜਿਸ ਸੰਗ ਵਿੱਚ ਬੈਠ ਕੇ ਮੈਂ ਆਪਣਾ ਜੀਵਨ ਵਾਹਿਗੁਰੂ ਜੀ ਦੀ ਪ੍ਰਸੰਨਤਾ ਹਾਸਲ ਕਰਨ ਵਾਲਾ ਬਣਾ ਸਕਾਂ ਤੇ ਸਾਰੇ ਫਲ ਝੋਲੀ ਵਿੱਚ ਪੈ ਕੇ ਲੋਕ ਪ੍ਰਲੋਕ ਸੁਹੇਲੇ ਹੋਵਣ ਜੀ ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਨ੍ਹਾਂ ਦੇ ਦਰ ਦੀ ਬਰਕਤ ਨਾਲ ਆਪ ਸੰਤਾਂ ਭਾਵੇਂ ਬੇਨਤੀ ਕਰਾਂਗਾ ਕਿਤਨਾ ਵੀ ਮਾਹੌਲ ਬਾਹਰ ਜਾਂ ਕਿਹੋ ਜਿਹਾ ਹੋਵੇ ਦੇ ਬਾਵਜੂਦ ਆਪ ਫਿਰ ਵੀ ਗੁਰਚਰਨਾਂ ਵਿੱਚ ਜੁੜ ਬੈਠ ਕੇ ਗੁਰਸ਼ਬਦ ਦੀ ਸਾਂਝ ਪ੍ਰਾਪਤ ਕੀਤੀ ਆਪਣੇ ਘਰਾਂ ਵਿੱਚ ਬੈਠ ਕੇ ਗੁਰਸ਼ਬਦ ਨਾਲ ਸਾਂਝ ਪਾਈ ਸਤਿਗੁਰੂ ਮੇਹਰ ਭਰਿਆ ਸਾਰਿਆਂ ਦੇ ਸਿਰ ਤੇ ਹੱਥ ਰੱਖਣ ਜੀ ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਫਿਰ ਸ਼ਰਵਣ ਕਰਕੇ ਫਤਿਹ ਨਾਲ ਸਾਂਝ ਪਾਈਏ ਜੀ
ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਆਓ ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਛਤ ਫਲ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ